हे माया जित हर विसरे एह माया जित हर विसरे वो
Oh, ਇਹ ਮਾਇਆ ਜਿੱਤ ਹਰ ਵਿਸਰੇ
जगदीश गुसाई तुम्हारे चरण पिसारे किंचित प्रीत दे ਕੰਤ ਨਾ ਭਾਵੇ ਚੋਲੜਾ ਪਿਆਰੇ ਇੱਥੇ ਕੰਤ ਦੇ ਨਾ ਪਾਉਣ ਦਾ ਮਸਲਾ ਤੇ ਦੂਜੇ ਪਾਸੇ ਕਹਿੰਦੇ ਨੇ ਕਾਇਆ ਰੰਗਣ ਜੇਠੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਲੀਠ ਫਰਮਾਏ ਜਾ ਰਹੇ ਨੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾਂ ਕੇ ਪਾਸ ਉਹ ਰੰਗ ਉਤਰਦਾ ਨਹੀਂ। ਬਾਬਾ ਰਵਿਦਾਸ ਜੀ ਨੇ ਵੀ ਆਪਣੀ ਰਸਨਾ ਤੋਂ ਆਖਿਆ ਕਹਿਣ ਲੱਗੇ ਜੈਸਾ ਰੰਗ ਕਸੁੰਭ ਕਾ ਤੈਸਾ ਇਹ ਸੰਸਾਰ। ਨਾਲ ਕਹਿਣ ਲੱਗੇ ਮੇਰੇ ਰਮਈਏ ਰੰਗ ਮਜੀਠ ਕਾ ਉਹ ਰੰਗ ਉਤਰਦਾ ਨਹੀਂ ਤੇ ਇਹ ਰੰਗ ਖਿਣ ਵਿੱਚ ਉਤਰ ਜਾਂਦਾ ਮਾਇਆ ਰੰਗ ਕਸੁੰਭ ਖਿਣ ਮੈਂ ਲੈ ਜਾਵਣਾ। ਪਰ ਗੁਰੂ ਕਿਹੜੀ ਖੂਬਸੂਰਤ ਗੱਲ ਕਰਦੇ ਨੇ ਕਹਿੰਦੇ ਨੇ ਜੇ ਕਦੀ ਐਸੇ ਗੱਲ 'ਤੇ ਟਿਕ ਜਾਏ ਕਿ ਮਾਇਆ ਦਾ ਰੰਗ ਉਤਰ ਜਾਂਦਾ ਹੁਣ ਤੱਕਣਾ ਇਹ ਹੈ ਕਿ ਮਾਇਆ ਆਖ ਕਿਸ ਨੂੰ ਰਹਿ ਮਹਲ ਮਾੜੀਆਂ ਨੂੰ ਨਹੀਂ ਕਾਰੋਬਾਰ ਵਿਹਾਰ ਨੂੰ ਨਹੀਂ ਸੋਨੇ ਚਾਂਦੀ ਜਾਂ ਦੌਲਤ ਨੂੰ ਨਹੀਂ ਬਲਕਿ ਬੜੇ ਸਪਸ਼ਟ ਲਫਜ਼ ਗੁਰੂ ਅਮਰਦਾਸ ਸਾਹਿਬ ਨੇ ਸ੍ਰੀ ਅਨੰਦ ਸਾਹਿਬ ਦੀ ਇਸ ਲਾਈਨ ਵਿੱਚ ਆਖੇ ਕਹਿਣ ਲੱਗੇ ਮਾਇਆ ਹੁੰਦੀ ਕੀ ਇਹ ਮਾਇਆ ਇਹ ਮਾਇਆ ਜਿੱਤ ਹਰ ਵਿਸਰੇ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਆ ਦੋ ਗੱਲਾਂ ਮੁਕਾਬਲਤਨ ਵਿਖਰੀਆਂ ਕਈ ਵਾਰ ਜੀਵਨ ਅੰਦਰ ਅਸੀਂ ਧਰਮ ਨੂੰ ਭਰਮ ਤੱਕ ਲੈ ਜਾਂਦੇ ਤੇ ਧਰਮ ਦੀ ਦੁਨੀਆਂ ਨੂੰ ਸੀਮਤ ਕਰ ਦਿੰਦੇ ਹਾਂ ਸੰਸਾਰ ਦੀਆਂ ਵਸਤੂਆਂ ਤੇ ਗੁਰੂ ਕਹਿੰਦੇ ਨੇ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਮਾਇਆ ਕਿਸੇ ਰੁਪਏ ਪੈਸੇ ਦਾ ਨਾਂ ਨਹੀਂ ਜੇ ਮਾਇਆ ਰੁਪਏ ਪੈਸੇ ਦਾ ਨਾਂ ਹੈ ਤੇ ਰੱਬ ਨਾਲੋਂ ਵਿਛੋੜ ਦਿੰਦੀ ਹੈ ਤੇ ਇਹ ਗੁਰਦੁਆਰਾ ਕਿਵੇਂ ਬਣਿਆ ਤੇ ਵੀ ਮਾਇਆ ਲੱਗੀ ਆ ਕਾਰਪਟ ਵਿਸ਼ੇ ਨੇ ਪਾਲਕੀ ਬਣੀ ਜੇ ਇਸ ਰੁਪਏ ਪੈਸੇ ਦਾ ਨਾਮ ਆਇਆ ਸਤਿਗੁਰੂ ਨੇ ਬੜੀ ਖੂਬਸੂਰਤ ਗੱਲ ਬਾਣੀ ਵਿੱਚ ਆਖੀ ਕਹਿਣ ਲੱਗੇ ਜਿਸ ਘਰ ਵਿੱਚ ਪੈਸਾ ਨਾ ਹੋਵੇ ਰੁਪਿਆ ਨਾ ਹੋਵੇ ਦੌਲਤ ਨਾ ਹੋਵੇ ਉਸ ਮਨੁੱਖ ਦੇ ਜਿਹੜਾ ਗੁਰੂ ਸੋਨੇ ਦੇ ਮੰਦਰਾਂ ਵਿੱਚ ਰਹਿੰਦਾ ਜਿਸ ਗੁਰੂ ਦੇ ਸੀਸ ਤੇ ਸੋਨੇ ਦੇ ਚਵਰ ਝੁੱਲਦੇ ਨੇ ਜਿਸ ਗੁਰੂ ਦੇ ਸੀਸ ਤੇ ਸੋਨੇ ਦੇ ਛਤਰ ਝੁੱਲਦੇ ਨੇ ਬਲਕਿ ਜਿਸ ਦਿਨ ਖਾਸ ਦਿਨ ਹੁੰਦਾ ਕਦੀ ਹਰਿਮੰਦਰ ਸਾਹਿਬ ਜਾਓ ਦੀਵਾਲੀ ਦੇ ਦਿਨਾਂ ਵਿੱਚ ਜਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰਿਮੰਦਰ ਸਾਹਿਬ ਜਾਓ ਉਸ ਦਿਨ ਜਲੌ ਲੱਗਦੇ ਲੋਕ ਸਪੈਸ਼ਲ ਕੋਸ਼ਿਸ਼ ਕਰਦੇ ਨੇ ਕਿ ਉਸ ਦਿਹਾੜੇ ਤੇ ਜਾ ਕੇ ਗੁਰੂ ਕੇ ਦਰਬਾਰ ਦੇ ਦਰਸ਼ਨ ਕੀਤੇ ਜਾਣ ਤੇ ਨਾਲ ਹੀ ਇੱਕ ਖਿਆਲ ਹੁੰਦਾ ਕਿ ਅੱਜ ਜਲੌ ਲੱਗਣਾ ਹੈ ਦਰਸ਼ਨ ਕਰੀ ਜਲੌ ਕੀ ਹੈ ਸਿੱਖ ਸੰਗਤਾਂ ਤੱਕ ਮੈਂ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ ਜਲੌ ਕੀ ਹੈ ਜਲੌ ਹੈ ਜਿੰਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਤੋਸ਼ਖਾਨੇ ਵਿੱਚ ਖਜ਼ਾਨੇ ਵਿੱਚ ਸੋਨੇ ਦੇ ਹੀਰੇ ਲਾਲ ਜਵਾਹਰਾਤਾਂ ਦੇ ਬਣੇ ਹੋਏ ਕੁਛ ਗਹਿਣੇ ਕੀਮਤੀ ਨੇ ਉਸ ਸਾਹਮਣੇ ਇੱਕ ਫਰੇਮ ਲੱਗ ਜਾਂਦੇ ਸੋਨੇ ਦਾ ਉਹ ਫਰੇਮ ਹੈ ਤੇ ਉਹਦੇ ਤੇ ਉਹ ਸਾਰੇ ਕੀਮਤੀ ਗਹਿਣੇ ਹੀਰਿਆਂ ਦੀ ਜਵਾਹਰਾਤਾਂ ਦੇ ਬਣੇ ਹੋਏ ਗਹਿਣੇ ਉਸ ਥਾਂ ਤੇ ਲਟਕਾਏ ਜਾਂਦੇ ਨੇ ਗੁਰੂ ਕੇ ਦਰਬਾਰ ਅੰਦਰ ਜਿਹੜੇ ਸੋਨੇ ਦੇ ਬਾਟੇ ਨੇ ਆ ਜਦੋਂ ਕਾਰ ਸੇਵਾ ਦਰਬਾਰ ਸਾਹਿਬ ਦੀ ਹੋਈ ਅੰਮ੍ਰਿਤ ਸਰੋਵਰ ਦੀ ਉਦੋਂ ਪਹਿਲਾ ਟੱਕ ਜਿਹੜਾ ਲੱਗਾ ਉਹ ਚਾਂਦੀ ਸੋਨੇ ਦੀਆਂ ਕਹੀਆਂ ਨਾਲ ਤੇ ਸੋਨੇ ਦੇ ਬਾਟਿਆਂ ਵਿੱਚ ਉਹ ਗੁਰੂ ਕੇ ਦਰਬਾਰ ਅੰਮ੍ਰਿਤ ਸਰੋਵਰ ਦੇ ਵਿੱਚੋਂ ਕੱਢੀ ਹੋਈ ਗਾਰ ਪਾਈ ਗਈ ਤੇ ਇਹ ਇੱਕ ਜਲੌ ਸੀ ਇੱਕ ਪ੍ਰਗਟਾਵਾ ਸੀ ਕਿ ਗੁਰੂ ਨਾਨਕ ਦੇ ਗੁਰੂ ਅਰਜਨ ਦੇਵ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਖਾਕ ਵੀ ਜਿਹੜੀ ਉਹ ਸੋਨੇ ਦੇ ਬਰਤਨਾਂ ਵਿੱਚ ਹੁੰਦੀ ਹੈਰਾਨ ਹੁੰਦਾ ਕਈ ਭੋਲੇ ਭਾਲੇ ਵੀਰ ਇੱਥੋਂ ਤੱਕ ਆਖ ਦਿੰਦੇ ਨੇ ਸਿੱਖ ਦਾ ਸੋਨੇ ਨਾਲ ਕੋਈ ਸੰਬੰਧ ਨਹੀਂ ਗੁਰਬਾਣੀ ਨੇ ਜਿਹੜਾ ਲਫ਼ਜ਼ ਕਿਹਾ ਨਾ ਕੰਚਨ ਮਾਟੀ ਮਾਨੇ ਉਹਨੂੰ ਸਮਝ ਰਹੇ ਭਾਵ ਇਹ ਕਿ ਮਨ ਵਿੱਚ ਕੰਚਨ ਦਾ ਮੋਹ ਨਾ ਪੈਦਾ ਹੋਵੇ ਅਰਜ਼ ਕੀਤੀ ਸੀ ਗੁਰੂ ਜੀ ਨੂੰ, ਸਰ ਸੋਨੇ ਦੇ ਮੰਦਰਾਂ ਵਿੱਚ ਰਹਿ ਰਹੇ, ਪਰ ਜੇ ਤੱਤੀਆਂ ਲੋਹਾਂ 'ਤੇ ਬੈਠਣਾ ਪਿਆ ਅਤੇ ਜਿੰਨੇ ਖੁਸ਼ ਸੋਨੇ ਦੇ ਮੰਦਰਾਂ ਵਿੱਚ ਸਨ ਓਨਾ ਹੀ ਪ੍ਰਸੰਨ ਤੱਤੀ ਲੋਹ 'ਤੇ, ਜਿੰਨਾ ਕੁ ਖਿੜਾਓ ਸੋਨੇ ਦੇ ਮੰਦਰਾਂ ਵਿੱਚ ਸੀ ਓਨਾ ਕੁ ਖਿੜਾਓ ਹਰਿਮੰਦਰ ਸਾਹਿਬ ਤੋਂ ਜਾ ਕੇ ਤੱਤੀਆਂ ਲੋਹਾਂ 'ਤੇ। ਫਰਕ ਕੀ ਹੈ? ਕੇਵਲ ਇੱਕ ਗੱਲ ਸਮਝ ਨਹੀਂ ਹੈ ਕਿ ਮਨੁੱਖ ਕੋਲ ਮਾਇਆ ਹੋਵੇ, ਮਾਇਆ ਦਾ ਮੋਹ ਨਾ ਹੋਵੇ। ਇੱਥੇ ਇੱਕ ਲਫ਼ਜ਼ ਵਰਤਿਆ, ਕਹਿਣ ਲੱਗੇ ਮਾਇਆ ਉਹ ਜਿਹੜੀ ਰੱਬ ਨਾਲੋਂ ਤੋੜ ਦੇਵੇ ਅਤੇ ਆਪਣੇ ਨਾਲ ਜੋੜ ਲਵੇ, ਮੋਹ ਪੈਦਾ ਕਰ ਲਵੇ। ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ। ਆ ਦੋ ਗੱਲਾਂ ਬਰਾਬਰ ਪਕੜ ਨਾ ਹੋਵੇ। ਕੰਚਨ ਸੋਨਾ ਕੋਲ ਹੋਵੇ, ਉਹਨੇ ਮਿੱਟੀ 'ਤੇ ਹੋ ਹੀ ਨਹੀਂ ਜਾਣਾ। ਜੇ ਆਪਾਂ ਆਖੀਏ ਕੰਚਨ ਮਾਟੀ ਮਾਨੇ ਤਾਂ ਸੋਨੇ ਨੇ ਮਿੱਟੀ 'ਤੇ ਹੋ ਹੀ ਨਹੀਂ ਜਾਣਾ। ਸਿਰਫ ਤਿਆਗ ਭਾਵਨਾ ਇੰਨੀ ਹੋਵੇ ਕਿ ਜੇ ਉਹ ਸੋਨਾ ਛੱਡਣਾ ਪਵੇ ਤਾਂ ਓਨੀ ਕੁ ਪਰੇਸ਼ਾਨੀ ਵੀ ਨਾ ਹੋਵੇ ਜਿੰਨੀ ਕਿਸੇ ਮਿੱਟੀ ਨੂੰ ਛੱਡਣ ਲੱਗੇ ਹੁੰਦੇ। ਸਤਿਗੁਰੂ ਨੇ ਬਾਣੀ ਅੰਦਰ ਬੜੀ ਖੂਬਸੂਰਤ ਗੱਲ ਆਖੀ। ਬਾਬਾ ਕਬੀਰ ਜੀ ਕਹਿਣ ਲੱਗੇ ਮਾਇਆ ਮੈਂ ਜਿਸ ਰੱਖੈ ਉਦਾਸ। ਇਹ ਨਹੀਂ ਮਾਇਆ ਛੱਡ ਕੇ, ਮਾਇਆ ਤਿਆਗ ਕੇ ਨਹੀਂ। ਮਾਇਆ ਦਾ ਪ੍ਰਭਾਵ ਉਦੋਂ ਕਬੂਲਿਆ ਜਾਂਦਾ ਜਦੋਂ ਮਾਇਆ ਦੇ ਨਾਲ ਲੱਗ ਕੇ ਜਿਸ ਚੀਜ਼ ਨਾਲ ਵੀ, ਇਹ ਨਹੀਂ ਕੇਵਲ ਦੌਲਤ ਨਾਲ। ਜੇ ਮਨੁੱਖ ਕਿਸੇ ਚੀਜ਼ ਨਾਲ ਜੁੜ ਕੇ ਵੀ ਰੱਬ ਨੂੰ ਭੁਲਾ ਦਿੰਦਾ ਤੇ ਉਸ ਵਸਤੂ ਨਾਲ ਮੋਹ ਪੈਦਾ ਕਰ ਲੈਂਦਾ। ਲੱਭ ਲਫ਼ਜ਼ ਕੀ ਹੈ ਮੋਹ ਦਾ? ਇਹ ਤਨ ਮਾਇਆ ਕਦੋਂ, ਇਹ ਤਨ ਮਾਇਆ ਪਾਇਆ ਪਿਆਰੇ ਕਦੋਂ, ਜਦੋਂ ਲੀਤੜਾ ਲੱਭ ਰਗਾਏ। ਲੱਭ ਕੀ ਹੈ? ਪਕੜ। ਪਿਛਲੇ ਦਿਨ ਮੈਂ ਕੀਤੀ ਸੀ, ਇੱਕ ਤਾਂ ਪਕਾਇਆ ਸੀ ਸਿੰਘ ਸਭਾ ਵੀ ਮੋਹ ਵਿੱਚ ਅਤੇ ਪ੍ਰੇਮ ਵਿੱਚ ਅੰਤਰ ਕੀ ਹੈ, ਅਤੇ ਉੱਥੇ ਵੀ ਲਫ਼ਜ਼ ਸਨ ਕਿ ਮੋਹ ਪਕੜ ਨੂੰ ਕਹਿੰਦੇ ਨੇ, ਪ੍ਰੇਮ ਸਮਰਪਣ ਨੂੰ ਕਹਿੰਦੇ ਨੇ। ਦੋਨੋਂ ਚੀਜ਼ਾਂ ਮੋਹ ਸਾਹਮਣੇ, ਜਿਹੜੀ ਚੀਜ਼ ਪਕੜ ਪੈਦਾ ਕਰੇ ਅਸੀਂ ਆਖੀਏ ਅਸੀਂ ਛੱਡ ਨਹੀਂ ਸਕਦੇ, ਉਹ ਮਾਇਆ। ਅਤੇ ਜਿਹੜੀ ਸਮਰਪਣ ਪੈਦਾ ਕਰੇ ਕਿ ਮੈਂ ਆਪਾ ਭੇਟ ਕਰ ਰਿਹਾ, ਉਹ ਪ੍ਰੇਮ। ਤਾਂ ਮਾਇਆ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਮਨੁੱਖ ਵਿੱਚ ਪਕੜ ਪੈਦਾ ਹੋ ਜਾਏ ਭਾਵੇਂ ਕਿਸੇ ਚੀਜ਼ ਦੀ, ਜੇ ਕੁਰਸੀ ਦੀ ਪਕੜ ਪੈਦਾ ਹੋ ਜਾਏ ਤਾਂ ਕੁਰਸੀ ਮਾਇਆ ਹੈ, ਮਨਿਸਟਰੀ ਦੀ ਪਕੜ ਪੈਦਾ ਹੋ ਜਾਏ ਉਹ ਮਨਿਸਟਰੀ ਮਾਇਆ ਹੈ, ਜੇ ਜਥੇਦਾਰੀ ਦੀ ਪਕੜ ਪੈਦਾ ਹੋ ਜਾਏ ਉਹ ਮਾਇਆ ਹੈ। ਇੱਥੇ ਬਸ ਨਹੀਂ, ਜੇ ਗੁਰਦੁਆਰੇ ਦੀ ਪ੍ਰਧਾਨਗੀ ਦੀ ਪਕੜ ਪੈਦਾ ਹੋ ਜਾਏ ਉੱਥੇ ਮਾਇਆ ਹੈ। ਗੁਰੂ ਨੇ ਆਪਣੀ ਰਸਨਾ ਤੋਂ ਆਖਿਆ, ਕਹਿਣ ਲੱਗੇ ਦਾਜਨ, ਕਹਿੰਦੇ ਨੇ ਜਲ ਕੇ ਮਰਨਾ, ਸੜ ਜਾਣਾ। ਕਿਉਂਕਿ ਗੁਰੂ ਆਖ ਰਿਹਾ ਜੈਸੀ ਅਗਨੂਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਮਾਇਆ ਇੱਕ ਅੱਗ ਹੈ ਅਤੇ ਮਾਇਆ ਪੈਦਾ ਕਰਦੀ ਹੈ ਮੋਹ। ਕਹਿਣ ਲੱਗੇ ਦਾਅਵੇ, ਦਾਅਵੇ ਦਾ ਮਤਲਬ ਹੀ ਹੁੰਦਾ ਪਕੜ, ਦਾਅਵਾ ਕਰਨਾ ਕਿ ਇਹ ਚੀਜ਼ ਮੇਰੀ ਹੈ। ਕਹਿਣ ਲੱਗੇ ਦਾਅਵੇ ਦਰਜਨ ਹੋਤ ਹੈ ਨਿਰਦਾਵੇ ਰਹੇ ਨਿਸ਼ੰਕ, ਜੋ ਜਣ ਨਿਰਦਾਵੇ ਰਹੇ ਸੋ ਇੰਦਰ ਗਣੇ ਸੁਰੰਕ। ਕਹਿਣ ਲੱਗੇ ਜਿਹੜੇ ਨਿਰਦਾਵੇ ਨੇ ਉਹ ਬਾਦਸ਼ਾਹ ਨੇ, ਜਿਹੜੇ ਦਾਅਵਿਆਂ ਵਾਲੇ ਨੇ ਉਹ ਗਰੀਬ ਨੇ। ਪਕੜ ਉਹ ਕਰਦਾ, ਛੱਡ ਉਹ ਨਹੀਂ ਸਕਦਾ ਜਿਹਨੂੰ ਕੋਈ ਭੁੱਖ ਹੋਵੇ। ਜਿਹੜਾ ਰੱਜਿਆ ਹੋਇਆ ਮਨ ਹੈ ਉਹ ਕਹਿੰਦਾ ਮੇਰੇ ਕੋਲ ਕੋਈ ਚੀਜ਼ ਆਵੇ ਤਾਂ ਕੋਈ ਹਰਜ਼ ਨਹੀਂ, ਚਲੀ ਜਾਵੇ ਤਾਂ ਕੋਈ ਹਰਜ਼ ਨਹੀਂ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਈ। ਬਸ ਉਹ ਦੁੱਖ ਵਿੱਚ ਜਿਹੜਾ ਸੁੱਖ ਮਨਾਉਣਾ ਹੈ ਨਾ, ਇਹਨੂੰ ਹੈ ਕੰਚਨ ਮਾਟੀ ਮਾਨੇ। ਮੈਂ ਹੈਰਾਨ ਹੋਇਆ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜਦੋਂ ਇਹ ਲਾਈਨ ਮੇਰੇ ਸਾਹਮਣੇ ਆਈ, ਕਹਿਣ ਲੱਗੇ ਭਗਤ ਵੱਡਾ ਰਾਜਾ ਜਨਕ ਹੈ, ਭਗਤ ਵੱਡਾ ਰਾਜਾ ਜਨਕ ਹੈ। ਹੈਰਾਨ ਤੇ ਹੋਣਾ ਹੀ ਸੀ ਕਿ ਭਗਤਾਂ ਦੀ ਦੁਨੀਆਂ ਵਿੱਚ ਵੀ ਕੋਈ ਵੱਡਾ ਛੋਟਾ ਹੋ ਗਿਆ। आम संसार दुनिया अंदर तो कोई वड्डा होगा कोई छोटा होगा पर की भगतां दी दुनिया विच भी एक गल आखण दी लोड़ पै गई कि राजा जनक वड्डा भगत है इहदा मतलब कोई छोटा भी है ते गुरु आख रहा रब दी दुनिया विच कोई वड्डा छोटा हुंदा ही नहीं ऐ जी नाम उत्तम नीच ना मध्यम हर शरणागत हर के लोग सतगुरु बाणी विच कहिंदे ਕਹਿਣ ਲੱਗੇ ਹਰੀ ਸਰਨਾਗਤ ਰਹਿਣ ਵਾਲੇ ਜਿਹੜੇ ਰੱਬ ਦੇ ਲੋਕ ਨੇ ਉਹਨਾਂ ਦੀ ਨਿਸ਼ਾਨੀ ਕੀ ਹੈ ਨਾ ਉੱਥੇ ਕੋਈ ਉੱਚਾ ਹੁੰਦਾ ਹੈ ਨਾ ਕੋਈ ਨੀਵਾਂ ਹੁੰਦਾ ਹੈ ਨਾ ਦਰਮਿਆਨ ਵਿੱਚ ਹੁੰਦਾ ਹੈ ਨਾ ਹਮ ਉੱਤਮ ਨੀਚ ਨਾ ਮੱਧਮ ਮੱਧ ਵਿੱਚ ਕਹਿਣ ਲੱਗੇ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਨਾਗਤ ਹਰ ਕੇ ਲੋਕ ਜਿਹੜੇ ਹਰੀ ਦੇ ਲੋਕ ਨੇ ਉਹਨਾਂ ਵਿੱਚ ਉੱਚਾ ਨੀਵਾਂ ਵੱਡਾ ਛੋਟਾ ਕੋਈ ਨਹੀਂ ਹੁੰਦਾ ਪਰ ਕਿਹੜੀ ਅਜੀਬ ਗੱਲ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖ ਦਿੱਤਾ ਕਹਿਣ ਲੱਗੇ ਭਗਤ ਵੱਡਾ ਰਾਜਾ ਜਨਕ ਹੈ ਰਾਜਾ ਜਨਕ ਵੱਡਾ ਭਗਤ ਭਾਈ ਗੁਰਦਾਸ ਕੋਲੋਂ ਪੁੱਛੋ ਕਿਉਂ ਕਹਿਣ ਲੱਗੇ ਕਾਰਨ ਇਹ ਕਿ ਗੁਰਮੁਖ ਮਾਇਆ ਵਿੱਚ ਉਦਾਸੀ ਅਗਲੀ ਲਾਈਨ ਵਿੱਚ ਕਹਿਣ ਲੱਗੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਜਿਸ ਕੋਲ ਹੈ ਹੀ ਕੁਝ ਨਹੀਂ ਉਹ ਘਰ ਛੱਡ ਕੇ ਜੰਗਲਾਂ ਨੂੰ ਚਲਾ ਜਾਏ ਹੋ ਸਕਦਾ ਪਰ ਜਿਹਦੇ ਕੋਲ ਸਭ ਕੁਝ ਹੋਵੇ ਤੇ ਉਹਦੇ ਸਭ ਕੁਝ ਦੇ ਵਿੱਚ ਬੈਠਾ ਹੋਇਆ ਉਹ ਸਿਮਰਨ ਨਾਲ ਜੁੜਿਆ ਹੋਵੇ ਆਹ ਇੱਕ ਲਫ਼ਜ਼ ਕਿਉਂ ਵਰਤੇ ਨੇ ਜਿਹੜਾ ਸਤਿਗੁਰੂ ਨੇ ਆਖਿਆ ਨਾ ਰੇ ਮਨ ਐਸੋ ਕਰ ਸੰਨਿਆਸਾ ਹੇ ਮਨ ਸੰਨਿਆਸ ਧਾਰਨ ਕਰ ਹੁਣ ਸੰਨਿਆਸ ਦਾ ਮਤਲਬ ਤਾਂ ਇਹ ਹੀ ਘਰ ਛੱਡ ਕੇ ਜੰਗਲਾਂ ਵਿੱਚ ਚਲਾ ਜਾ ਸੰਨਿਆਸੀ ਹੋ ਜਾ ਕਹਿਣ ਲੱਗੇ ਰੇ ਮਨ ਐਸੋ ਕਰ ਸੰਨਿਆਸਾ ਜੀ ਘਰ ਛੱਡ ਕੇ ਜੰਗਲਾਂ ਵਿੱਚ ਚਲਾ ਜਾਵਾਂ ਕਹਿਣ ਲੱਗੇ ਬਿਲਕੁਲ ਨਹੀਂ ਕੀ ਕਰਾਂ ਕਹਿਣ ਲੱਗੇ ਬਣ ਸੇ ਸਦਨ ਸਭੇ ਕਰ ਸਮਝੋ ਸਦਨ ਕਹਿੰਦੇ ਨੇ ਘਰ ਨੂੰ ਕਹਿਣ ਲੱਗੇ ਘਰ ਨੂੰ ਜੰਗਲ ਸਮਝ ਇੱਥੇ ਫਿਰ ਰੁਕਣਾ ਚਾਹੀਦਾ ਜਦੋਂ ਕਿਸੇ ਸ਼ਬਦ ਦੀ ਗਹਿਰਾਈ ਵਿੱਚ ਜਾਈਏ ਕੋਈ ਸਵਾਦ ਆਉਂਦਾ ਕਹਿਣ ਲੱਗੇ ਰੇ ਮਨ ਐਸੋ ਕਰ ਸੰਨਿਆਸਾ ਸਭ ਕੁਝ ਛੱਡ ਦੇ ਕਾਰੋਬਾਰ ਤਿਆਗ ਦੇ ਵਿਹਾਰ ਕਾਰੋਬਾਰ ਛੱਡ ਦੇ ਦੌਲਤ ਸਾਜੋ ਸਮਾਨ ਪਰਿਵਾਰ ਸਭ ਕੁਝ ਤਿਆਗ ਦੇ ਜੰਗਲ ਵਿੱਚ ਚਲਾ ਜਾ ਰੇ ਮਨ ਐਸੋ ਕਰ ਸੰਨਿਆਸਾ ਜੀ ਸਭ ਕੁਝ ਛੱਡ ਦਿਓ ਕਹਿਣ ਲੱਗੇ ਨਹੀਂ ਬਣ ਸੇ ਸਦਨ ਸਭੇ ਕਰ ਸਮਝੋ ਇਹ ਆਪਣੇ ਘਰ ਨੂੰ ਹੀ ਜੰਗਲ ਬਣਾ ਲੈ ਆਪਣੇ ਘਰ ਨੂੰ ਜੰਗਲ ਬਣਾ ਲੈ ਤੇ ਮੈਂ ਹੈਰਾਨ ਹੋਇਆ ਘਰ ਨੂੰ ਜੰਗਲ ਕਿਵੇਂ ਬਣਾਇਆ ਜਾਏ ਘਰ ਕਿਵੇਂ ਜੰਗਲ ਬਣਦਾ ਇਸ ਦਾ ਪਿਛੋਕੜ ਸਮਝਣਾ ਜੰਗਲ ਵਿੱਚ ਫਰਕ ਕੀ ਹੈ ਜੰਗਲ ਕੀ ਹੁੰਦਾ ਜੰਗਲ ਦੇ ਬੂਟੇ ਜੰਗਲ ਉਸਨੂੰ ਕਹਿੰਦੇ ਨੇ ਜਿਹਦੇ ਬੂਟਿਆਂ ਦਾ ਕੋਈ ਮਾਲਕ ਨਾ ਹੋਵੇ ਘਰ ਲਗਾਏ ਹੋਏ ਨਾ ਆਪਣੇ ਆਪ ਪੈਦਾ ਹੋਏ ਤੇ ਛੋਟੇ ਵੱਡੇ ਬੂਟੇ ਸਭ ਇਕੱਠੇ ਰਹਿ ਰਹੇ ਜੰਗਲ ਵਿੱਚ ਕਿਸੇ ਦੀ ਮੇਰ ਨਹੀਂ ਹੁੰਦੀ ਕਿਸੇ ਬਾਗ ਵਿੱਚ ਜਾਣਾ ਹੋਵੇ ਨਾ ਬਾਗ ਬਗੀਚੇ ਵਿੱਚ ਉੱਥੇ ਗੇਟ ਲੱਗੇ ਹੁੰਦੇ ਨੇ ਦਰਵਾਜ਼ੇ ਲੱਗੇ ਹੁੰਦੇ ਨੇ ਕਈ ਵਾਰ ਟਿਕਟ ਵੀ ਲੈਣੀ ਪੈਂਦੀ ਹੈ ਕੁਛ ਕਿਰਾਇਆ ਵੀ ਦੇਣਾ ਪੈਂਦਾ ਬਾਗ ਦੀ ਸੈਰ ਕਰਨ ਉਹ ਇਜਾਜ਼ਤ ਬਿਨਾ ਬਾਗ ਵਿੱਚ ਨਹੀਂ ਵੜਿਆ ਜਾ ਸਕਦਾ ਤੇ ਜੰਗਲ ਵਿੱਚ ਬਾਗਾਂ ਦਾ ਤੇ ਜੰਗਲ ਦਾ ਇੱਕ ਅੰਤਰ ਹੈ ਇੱਕ ਪਾਸੇ ਮੈਂ ਇੱਕ ਵਾਰ ਕੀਤੀ ਸੀ ਬਾਗ ਲਗਾਏ ਹੁੰਦੇ ਨੇ ਖੂਬਸੂਰਤ ਹੁੰਦੇ ਨੇ ਪਰ ਦੂਜਾ ਪੱਖ ਵੀ ਲੈਣਾ ਗੁਰੂ ਆਖ ਰਿਹਾ ਬਣ ਸੇ ਸਦਨ ਸਮੇਂ ਕਰ ਸਮਝੋ ਬਣ ਕਦੋਂ ਬਣਦਾ ਜਦੋਂ ਉਸ ਦੇ ਅੰਦਰ ਕੋਈ ਰੁਕਾਵਟ ਨਾ ਹੋਵੇ ਬਾਗ ਦੀ ਸੈਰ ਕਰਨ ਜਾਣ ਲੱਗੇ ਤੁਹਾਨੂੰ ਕਿਸੇ ਕੋਲੋਂ ਪੁੱਛਣਾ ਪਏਗਾ ਇਜਾਜ਼ਤ ਲੈਣੀ ਪਏਗੀ ਬਾਗ ਦੇ ਮਾਲਕ ਦੀ ਮਰਜ਼ੀ ਨਾ ਹੋਵੇ ਤੁਸੀਂ ਉਹਦੇ ਬਾਗ ਵਿੱਚ ਕਦਮ ਨਹੀਂ ਰੱਖ ਸਕਦੇ ਤੁਸੀਂ ਅਸੀਂ ਤਾਂ ਕਿਤੇ ਰਹਿ ਗਏ ਉਹ ਆਕਾਸ਼ 'ਤੇ ਲਗਾਉਣ ਉਡਾਰੀਆਂ ਲਗਾਉਣ ਵਾਲੇ ਪੰਛੀ ਜਿਨ੍ਹਾਂ ਦਾ ਹੋਰ ਕੋਈ ਟਿਕਾਣਾ ਹੀ ਨਹੀਂ ਜਿਨ੍ਹਾਂ ਦਾ ਹੋਰ ਕੋਈ ਟਿਕਾਣਾ ਨਹੀਂ ਉਹਨਾਂ ਦੀ ਰੋਜ਼ੀ ਅਤੇ ਉਹਨਾਂ ਦੀ ਰੋਟੀ ਦਾ ਸਹਾਰਾ ਵੀ ਬਾਗਾਂ ਦੇ ਬੂਟੇ ਨੇ ਦਰਖਤ ਨੇ ਉਹਨਾਂ ਦਾ ਘਰ ਬਾਰ ਵੀ ਦਰਖਤਾਂ ਦੀਆਂ ਟਾਹਣੀਆਂ 'ਤੇ ਪਰ ਕਿਹੜੀ ਅਜੀਬ ਗੱਲ ਹੈ ਜਦੋਂ ਕਿਸੇ ਨੇ ਬਾਗ ਲਗਾਇਆ ਉਹਨੇ ਉਹਨਾਂ ਦਾ ਹੱਕ ਵੀ ਖੋ ਲਿਆ ਹੁਣ ਜਦੋਂ ਕੋਈ ਪੰਛੀ ਬਾਗ ਦੇ ਦਰਖਤਾਂ ਤੇ ਆਪਣੇ ਆਲਣੇ ਪਾਉਣ ਲਈ ਤੇ ਆ ਕੇ ਬੈਠ ਕੇ ਉੱਥੋਂ ਫਲ ਖਾਣ ਲਈ ਕਦਮ ਰੱਖਦਾ ਹੈ ਨਾ, ਉਸ ਬਾਗ ਦੇ ਨੇੜੇ ਵੀ ਆਉਂਦਾ, ਬਾਗ ਦਾ ਮਾਲੀ ਪੀਪੇ ਖੜਕਾਉਂਦਾ ਹੈ, ਗੁਲੇਲੇ ਲੈ ਕੇ ਖੜਾ ਹੋ ਜਾਂਦਾ, ਗੁਲੇਲੇ ਚਲਾਉਂਦਾ ਹੈ। ਸ਼ਾਮਾਂ ਨੂੰ ਕਦੀ ਬਾਗਾਂ ਵਿੱਚ ਦੇਖਿਆ ਕਰੋ, ਅੱਜ ਕੱਲ੍ਹ ਸਾਧਨ ਉਚੇਰੇ ਹੋ ਗਏ ਨੇ। ਜਦੋਂ ਪੰਛੀ ਬਾਗਾਂ ਦੇ ਨੇੜੇ ਆਉਂਦੇ ਨੇ ਨਾ ਰਾਤ ਕੱਟਣ ਲਈ, ਤੇ ਬਾਗਾਂ ਦੇ ਮਾਲੀ ਬਾਗਾਂ ਦੇ ਮਾਲਕ ਜਿਹੜੇ ਨੇ ਉਹ ਫਾਇਰਿੰਗ ਕਰਦੇ ਨੇ, ਕਈ ਵਾਰ ਫੋਕੇ ਫਾਇਰ ਕਰਦੇ ਨੇ ਤਾਂ ਕਿ ਕਿਸੇ ਢੰਗ ਨਾਲ ਵੀ ਡਰ ਕੇ ਪੰਛੀ ਇਹਨਾਂ ਦਰਖਤਾਂ ਦੇ ਨੇੜੇ ਨਾ ਆਉਣ, ਇਹਨਾਂ 'ਤੇ ਬੈਠ ਨਾ ਜਾਣ। ਇਹਨਾਂ ਨੂੰ ਕੋਈ ਹੱਕ ਨਹੀਂ ਦਰਖਤਾਂ 'ਤੇ ਰਾਤ ਗੁਜ਼ਾਰਨ ਦਾ, ਕਿਉਂਕਿ ਜੇ ਇਹ ਫਲ ਖਾ ਲੈਣਗੇ, ਫਲ ਤਾਂ ਮੇਰੇ ਲਗਾਏ ਹੋਏ ਨੇ, ਮੈਂ ਮਾਲੀ ਹਾਂ, ਮੈਂ ਮਾਲਕ ਹਾਂ। ਹੁਣ ਬਾਗ ਜਿਹੜਾ ਉਹ ਜੰਗਲ ਨਹੀਂ, ਕਿਉਂਕਿ ਉੱਥੇ ਤਾਂ ਕਿਸੇ ਪੰਛੀ ਨੂੰ ਜਿੰਦਾ ਸਭ ਕੁਛ ਨਿਰਭਰੀ ਦਰਖਤ 'ਤੇ ਹੈ। ਜਿਹੜਾ ਦਰਖਤ ਬਾਗ ਵਿੱਚ ਲੱਗ ਗਿਆ, ਉਹਨੇ ਤਾਂ ਉਹਦੇ ਨਾਲੋਂ ਪੰਛੀ ਦਾ ਸੰਬੰਧ ਰਿਸ਼ਤਾ ਵੀ ਤੋੜ ਦਿੱਤਾ, ਉਹਦਾ ਹੱਕ ਵੀ ਖੋ ਲਿਆ। ਪਰ ਜੰਗਲ ਐਸਾ ਨਹੀਂ, ਜੰਗਲ 'ਤੇ ਕਿਸੇ ਦੀ ਪਕੜ ਨਹੀਂ। ਕੋਈ ਬੂਟੇ 'ਤੇ, ਕਿਸੇ ਦਰਖਤ 'ਤੇ ਕੋਈ ਪੰਛੀ ਆਵੇ, ਬੈਠ ਕੇ ਉੱਡ ਜਾਏ, ਜਿੰਨੀ ਦੇਰ ਕੱਟਣਾ ਚਾਹੇ, ਜਿੰਨਾ ਸਮਾਂ ਕੱਟਣਾ ਚਾਹੇ ਕੱਟ ਕੇ ਚਲਾ ਜਾਏ, ਜੰਗਲ ਦੇ ਬੂਟੇ ਉੱਤੇ ਪੰਛੀ ਦਾ ਸੰਬੰਧ ਟੁੱਟਦਾ ਨਹੀਂ, ਰੁਕਾਵਟ ਕੋਈ। ਕਹਿਣ ਲੱਗੇ ਬਸ ਇਹ ਫਰਕ ਹੈ, ਬਾਗ ਵਿੱਚ ਮੇਰ ਹੈ, ਜੰਗਲ ਵਿੱਚ ਮੇਰ ਕੋਈ ਨਹੀਂ। ਤੇ ਕਹਿਣ ਲੱਗੇ ਖਿਆਲ ਕਰੀ, ਜਿਸ ਦਿਨ ਤੂੰ ਘਰ 'ਤੇ ਮੇਰ ਛੱਡ ਦਿੱਤੀ, ਰਹਿ ਘਰ ਵਿੱਚ, ਇੱਥੇ ਲਫਜ਼ ਬਾਣਿਸ਼ ਨਹੀਂ ਵਰਤਿਆ, ਘਰ ਵਿੱਚ ਰਹੇ, ਘਰ ਛੱਡ ਕੇ ਜੰਗਲ ਵਿੱਚ ਜਾ ਕੇ ਸੰਨਿਆਸ ਧਾਰਨ ਨਹੀਂ ਕਰਨਾ, ਦੁਨੀਆਂ ਵਿੱਚ ਰਹੇ, ਪਰ ਦੁਨੀਆਂ ਵਿੱਚ ਰਹਿੰਦਾ ਹੋਇਆ ਦੁਨੀਆਂ 'ਤੇ ਮੇਰ ਛੱਡ ਦੇ, ਘਰ ਵਿੱਚ ਰਹੇ ਪਰ ਇਹ ਨਾ ਆਖੀਏ ਘਰ ਮੇਰਾ। ਤੂੰ ਸੰਸਾਰ ਦੇ ਸੁੱਖ ਦੌਲਤ ਤੇਰੇ ਕੋਲ ਹੋਵੇ, ਸੰਸਾਰ ਦੇ ਸੁੱਖ ਤੇਰੇ ਕੋਲ ਹੋਣ, ਪਰ ਇਹ ਨਾ ਆਖੀਏ ਮੇਰੇ ਨੇ। ਬਸ ਜਿਸ ਦਿਨ ਤੂੰ ਘਰ ਬਾਰ ਤੋਂ, ਵਿਹਾਰ ਤੋਂ, ਕਾਰੋਬਾਰ ਤੋਂ, ਦੁਨੀਆਂ ਤੋਂ ਆਪਣੀ ਇਹ ਕਿਸਮ ਦੀ ਮੇਰ ਚੁੱਕ ਲਈ, ਇਹ ਕਹਿਣਾ ਛੱਡ ਦਿੱਤਾ ਮੇਰਾ, ਬਸ ਦਿਨ ਸਮਝੀ, ਭਾਵੇਂ ਤੂੰ ਘਰ ਵਿੱਚ ਬੈਠਾ ਹੋਵੇਗਾ, ਦੁਨੀਆਂ ਦੇ ਸੁੱਖ ਭੋਗ ਰਿਹਾ ਹੋਵੇਗਾ, ਉਸ ਦਿਨ ਤੂੰ ਘਰ ਵਿੱਚ ਵੀ ਸੰਨਿਆਸੀ ਹੋਵੇਗਾ, ਮਾਨੋ ਤੇਰਾ ਘਰ ਤੇਰੇ ਲਈ ਜੰਗਲ ਬਣ ਗਿਆ ਹੋਵੇ। ਕਹਿਣ ਲੱਗੇ ਇਹ ਹੈ ਘਰ ਵਿੱਚ ਸੰਨਿਆਸ ਧਾਰਨ ਕਰਨ ਦੀ ਮਾਇਆ, ਮੈਂ ਜਿਸ ਰੱਖੇ ਉਦਾਸ। ਜਦੋਂ ਮਾਇਆ ਦੇ ਵਿੱਚ ਹੁੰਦਿਆਂ ਹੋਇਆ ਕੋਈ ਉਦਾਸ ਹੋਵੇ, ਇਹ ਸੋਨੇ ਨੂੰ ਸੁੱਟ ਦੇਣਾ ਨਹੀਂ, ਜਿਸ ਦੇ ਬਾਪੂ ਦਾ ਘਰਬਾਰ ਸੋਨੇ ਦਾ ਹੋਵੇ, ਉਸ ਸਿੱਖ ਨੂੰ ਇਸ ਭੁਲੇਖੇ ਵਿੱਚ ਪਾਇਆ ਜਾਏ ਕਿ ਸੋਨੇ ਨਾਲ ਤੇਰਾ ਸੰਬੰਧ ਕੋਈ ਨਹੀਂ, ਨਹੀਂ ਆਤਮਕ ਸੰਬੰਧ ਕੋਈ ਨਹੀਂ, ਸੋਨੇ ਦੀ ਪਕੜ ਕੋਈ ਨਹੀਂ, ਉਹ ਪਕੜ ਕਿਸੇ ਚੀਜ਼ ਦੀ ਵੀ ਕੋਈ ਨਹੀਂ। ਜੇ ਉਹ ਪਕੜ ਗੋਲਕ 'ਤੇ ਹੋ ਗਈ, ਜੇ ਉਹ ਪਕੜ ਗੁਰਦੁਆਰਿਆਂ 'ਤੇ ਹੋ ਗਈ, ਜੇ ਉਹ ਪਕੜ ਚੌਧਰਾਂ 'ਤੇ, ਚਤਰਾਈਆਂ 'ਤੇ ਹੋ ਗਈ, ਜੇ ਉਹ ਸੰਸਾਰ ਅੰਦਰ ਹੋਰ ਅਹੁਦਿਆਂ 'ਤੇ ਹੋ ਗਈ, ਤਾਂ ਉਹ ਸਾਰੀ ਚੀਜ਼ ਮਾਇਆ ਬਣ ਜਾਏਗੀ। ਜਿਹੜੀ ਪਕੜ ਰੱਬ ਨਾਲੋਂ ਤੋੜ ਦੇ, ਜਿਹੜੀ ਪਕੜ ਗੁਰੂ ਨਾਲੋਂ ਤੋੜ ਦੇ, ਉਹ ਹਰ ਪਕੜ ਮਾਇਆ ਬਣ ਜਾਂਦੀ ਹੈ। ਇਸੇ ਲਈ ਗੁਰੂ ਨੇ ਆਖਿਆ, ਕਹਿੰਦੇ ਨੇ ਮਾਇਆ ਦੀ ਨਿਸ਼ਾਨੀ ਦੌਲਤ ਨਹੀਂ, ਬਲਕਿ ਮਾਇਆ ਦੀ ਨਿਸ਼ਾਨੀ ਹੈ ਮੋਹ ਪੁੱਜਣਾ, ਕਿ ਇਹ ਚੀਜ਼ ਮੇਰੀ ਹੈ ਅਤੇ ਬਸ ਮੇਰੀ ਹੈ। ਸਭ ਨੂੰ ਕਹਿੰਦੇ ਨੇ ਇਹ ਆਖਰੀ ਲਾਈਨ ਅੰਦਰ ਫੈਸਲਾ ਦੇ ਦਿੱਤਾ ਕਿ ਗੁਰੂ ਨਾਨਕ ਆਖ ਰਹੇ ਨੇ ਜਿਨ੍ਹਾਂ ਦੀ ਗੁਰੂ ਰਹਿਮਤ ਸਦਕਾ ਲਿਵ ਲੱਗ ਗਈ ਉਹਨਾਂ ਨੂੰ ਘਰ ਛੱਡਣ ਦੀ ਲੋੜ ਨਹੀਂ ਪਈ, ਉਹਨਾਂ ਨੂੰ ਮਾਇਆ ਤਿਆਗਣ ਦੀ ਲੋੜ ਨਹੀਂ ਪਈ। ਉਹਨਾਂ ਨੇ ਤਾਂ ਬਣਸੇ ਸਦਨ ਸਭੇ ਕਰ ਸਮਝੋ ਵਾਂਗੂ ਮਾਇਆ ਦੇ ਵਿੱਚੇ ਰਹਿ ਕੇ, ਦੁਨੀਆ ਦੀ ਦੌਲਤ ਦੇ ਵਿੱਚੇ ਰਹਿ ਕੇ ਰੱਬ ਨੂੰ ਪ੍ਰਾਪਤ ਕਰ ਲਿਆ। ਕਹਿਣ ਲੱਗੇ
ਕਹੇ ਨਾਨਕ ਗੁਰ ਪ੍ਰਸਾਦੀ ਲਿਵ ਲਾਗੀ, ਕਹੇ ਨਾਨਕ ਗੁਰ ਪ੍ਰਸਾਦੀ ਲਿਵ ਲਾਗੀ, ਤਿੰਨ ਵਿੱਚ
ਉਹ